ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਅਤੇ ਮੈਂ ਹਾਂ ਪਤਰਸ ਮਸੀ। ਫੈਡਰਲ ਲੇਬਰ ਸਰਕਾਰ ਨੇ ਆਸਟ੍ਰੇਲੀਆ ਵਿੱਚ ਇੱਕ ਨਵੇਂ ਗ੍ਰੀਨ ਐਲੂਮੀਨੀਅਮ ਸੈਕਟਰ ਨੂੰ ਸਮਰਥਨ ਦੇਣ ਦੇ ਮਕਸਦ ਨਾਲ ਉਤਪਾਦਨ ਟੈਕਸ ਕ੍ਰੈਡਿਟ ਦੇ ਲਈ $2 ਬਿਲੀਅਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਐਂਥਨੀ ਐਲਬਨੀਜ਼ੀ ਨੇ ਚੋਣਾਂ ਤੋਂ ਪਹਿਲਾਂ ਮੰਤਰੀ ਮੰਡਲ ਦੇ ਵਿਸਤਾਰ ਦਾ ਐਲਾਨ ਕੀਤਾ ਹੈ, ਜਿਸ ਵਿੱਚ 4 ਮਹਿਲਾ ਸੰਸਦ ਮੈਂਬਰਾਂ ਦੇ ਲਈ ਫਰੰਟ ਬੈਂਚ ਦੀਆਂ ਨਵੀਆਂ ਭੂਮਿਕਾਵਾਂ ਸ਼ਾਮਲ ਹਨ। ਇਸ ਬਾਰੇ ਹੋਰ ਚਾਨਣਾ ਪਾਉਂਦੀ ਪੇਸ਼ ਹੈ ਸਾਡੀ ਇਹ ਖਾਸ ਰਿਪੋਰਟ। ਸੇਵਾ ਮੁਕਤ ਹੋ ਰਹੇ ਲੇਬਰ ਪਾਰਟੀ ਦੇ ਸਾਬਕਾ ਨੇਤਾ ਬਿਲ ਸ਼ੌਰਟਨ ਦੇ ਮਹਿਕਮਿਆਂ ਨੂੰ ਸੰਭਾਲਣ ਦੇ ਲਈ ਹੋਰ ਮਹਿਲਾਵਾਂ ਨੂੰ ਮੰਤਰੀਆਂ ਵਜੋਂ ਸਹੁੰ ਚੁਕਾਈ ਗਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਨਵੇਂ ਗ੍ਰੀਨ ਐਲੂਮੀਨੀਅਮ ਉਤਪਾਦਨ ਕ੍ਰੈਡਿਟ ਦੇ ਲਈ $2 ਬਿਲੀਅਨ ਦਾ ਐਲਾਨ ਕੀਤਾ ਹੈ। ਇਹ ਸਰਕਾਰ ਦੀ ਫਿਊਚਰ ਮੇਡ ਇਨ ਆਸਟ੍ਰੇਲੀਆ ਨੀਤੀ ਦੀ ਨਵੀਨਤਮ ਯੋਜਨਾ ਹੈ, ਜਿਸ ਦਾ ਮਕਸਦ ਆਸਟ੍ਰੇਲੀਆ ਨੂੰ ਨਵਿਆਉਣਯੋਗ ਪਾਵਰ ਹਾਊਸ ਵਿੱਚ ਤਬਦੀਲ ਕਰਨਾ ਹੈ।
This is what a future made in Australia looks like. Us taking the products that come out of the ground in Weipa at the bauxite mine, making sure that work occurs at Gladstone and then the final product comes out here at Tomago.
ਇਹ ਐਲਾਨ ਨਿਊ ਸਾਊਥ ਵੇਲਜ਼ ਦੇ ਸਭ ਤੋਂ ਵੱਡੇ ਊਰਜਾ ਖਪਤਕਾਰ ਹੰਟਰ ਵੈਲੀ ਦੇ ਟਮਾਗੋ ਵਿੱਚ ਇੱਕ ਐਲੂਮੀਨੀਅਮ ਗੰਧਕ ਤੇ ਹੋਇਆ ਹੈ।
We need to be more than a quarry. We need to be a country that value adds ourselves, not that exports the raw material, waits for someone else to create jobs and value add, and then import the products back.
$2 ਬਿਲੀਅਨ ਦੀ ਸਰਕਾਰੀ ਵੰਡ ਉਦਯੋਗ ਉਤਪਾਦਨ ਕ੍ਰੈਡਿਟ ਦੇ ਲਈ ਹੋਵੇਗੀ, ਜੋ ਨਵਿਆਉਣਯੋਗ ਊਰਜਾ ਨਾਲ ਬਣੇ ਹਰ ਟਨ ਐਲੂਮੀਨੀਅਮ ਦੇ ਲਈ ਹੋਵੇਗਾ। ਐਲੂਮੀਨੀਅਮ ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਣ ਵਾਲੀਆਂ ਲੋਹ ਧਾਤੂਆਂ ਵਿੱਚੋਂ ਇੱਕ ਹੈ, ਕਿਉਂਕਿ ਇਸ ਦਾ ਵਰਤਮਾਨ ਉਤਪਾਦਨ ਜ਼ਿਆਦਾ ਕੋਲੇ ਦੁਆਰਾ ਹੁੰਦਾ ਹੈ। ਗ੍ਰੀਨ ਐਲੂਮੀਨੀਅਮ ਆਮ ਤੌਰ 'ਤੇ ਸੂਰਜੀ, ਹਵਾ ਜਾਂ ਹਾਈਡਰੋ ਪਾਵਰ ਦੀ ਵਰਤੋਂ ਕਰਕੇ ਪੈਦਾ ਕੀਤੀ ਧਾਤ ਨੂੰ ਦਰਸਾਉਂਦਾ ਹੈ। ਆਸਟ੍ਰੇਲੀਆ ਦੁਨੀਆ ਦਾ 6ਵਾਂ ਸਭ ਤੋਂ ਵੱਡਾ ਐਲੂਮੀਨੀਅਮ ਉਤਪਾਦਕ ਹੈ। ਇਸ ਦੇ 4 ਐਲੂਮੀਨੀਅਮ ਸਮੈਲਟਰ ਰੀਓ ਟਿੰਟੋ ਅਤੇ ਅਲਕੋਆ ਦੁਆਰਾ ਚਲਾਏ ਜਾਂਦੇ ਨੇ। ਗ੍ਰੀਨ ਐਲੂਮੀਨੀਅਮ ਉਤਪਾਦਨ ਕ੍ਰੈਡਿਟ ਦੇਸ਼ ਦੇ ਐਲੂਮੀਨੀਅਮ ਸਮੈਲਟਰਾਂ ਨੂੰ 2036 ਤੋਂ ਪਹਿਲਾਂ ਨਵਿਆਉਣਯੋਗ ਬਿਜਲੀ 'ਤੇ ਸਵਿੱਚ ਕਰਨ ਦੇ ਲਈ ਟੀਚਾ ਸਹਾਇਤਾ ਪ੍ਰਦਾਨ ਕਰਨ ਲਈ ਸੈੱਟ ਕੀਤਾ ਗਿਆ ਹੈ। ਗਲੋਬਲ ਮਾਈਨਿੰਗ ਗਰੁੱਪ ਰੀਓ ਟਿੰਟੋ ਤੋਂ ਕੈਲੀ ਪਾਰਕਰ ਇਸ ਐਲਾਨ ਤੱਕ ਪਹੁੰਚਣ ਦੇ ਲਈ ਤੈਅ ਕੀਤੇ ਸਫ਼ਰ 'ਤੇ ਆਪਣੀ ਪ੍ਰਤੀਕਿਰਿਆ ਕੁਝ ਇਸ ਤਰ੍ਹਾਂ ਬਿਆਨ ਕਰਦੇ ਹੈ।
We're incredibly pleased with the announcement. This is a belief in manufacturing, it's a belief in jobs, and it's a belief in aluminium industry. So thank you very much.
ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਵਿੱਚ ਵਾਧੇ ਨਾਲ ਗਲੋਬਲ ਐਲੂਮੀਨੀਅਮ ਦੀ ਮੰਗ ਵਿੱਚ 6% ਦਾ ਵਾਧਾ ਹੋਇਆ ਹੈ। ਸਰੋਤ ਅਤੇ ਊਰਜਾ ਸੰਬੰਧੀ ਸਰਕਾਰ ਦੀ ਤਿਮਾਹੀ ਰਿਪੋਰਟ ਵਿੱਚ ਸਤੰਬਰ 2024 ਦੇ ਅੰਕੜਿਆਂ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਵਿੱਚ ਏਸ਼ੀਆ, ਯੂਰਪ ਅਤੇ ਅਮਰੀਕਾ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਵਿੱਚ ਉਛਾਲ ਵੱਲ ਇਸ਼ਾਰਾ ਕੀਤਾ ਗਿਆ ਹੈ, ਜਿੱਥੇ ਉਤਪਾਦਨ ਕ੍ਰੈਡਿਟ ਸਕੀਮਾਂ ਲਾਗੂ ਹਨ। ਆਸਟ੍ਰੇਲੀਅਨ ਐਲੂਮੀਨੀਅਮ ਕੌਂਸਲ ਦੇ ਵਿੱਚ CEO ਮੈਗਨੇਟਾ ਜੌਨਸਨ ਕੁਝ ਇਸ ਤਰ੍ਹਾਂ ਆਖਦੇ ਨੇ,
ਗਲੋਬਲੀ ਕੰਪੈਟੀਟਿਵ ਐਨਰਜੀ is the critical foundation that will enable Australian business, not just aluminium, but Australian business everywhere, to compete. If the natural advantages that we have in Australia are our mineral reserves, our renewable energy resources, and our highly skilled workforce. But that can only give us a competitive edge when all of that comes together, and that needs to be supported by the right type of policy frameworks over the right time frames.
ਹਾਲਾਂਕਿ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਲੇਬਰ ਦੇ ਐਲਾਨ ਤੇ ਇਤਰਾਜ਼ ਜ਼ਾਹਰ ਕੀਤਾ ਹੈ।
I can't find anywhere in the world an aluminium smelter, a high energy use aluminium smelter that is only run on wind and solar and batteries.
ਉਸ ਦੀ ਦਲੀਲ ਹੈ ਕਿ ਪ੍ਰਧਾਨ ਮੰਤਰੀ ਇੱਕ ਬੇਰਹਿਮ ਧੋਖਾ ਦੇ ਰਹੇ ਨੇ ਅਤੇ ਉਹਨਾਂ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।
For the Prime Minister's policy to work, let's just understand the practicalities of this. He would have to install 22,000 solar panels every single day. He would need 40 wind turbines each month and require 28,000 kilometres of poles and wires to deliver this policy. It's a $2 billion con job, and it's going to drive up power prices, and it's going to deliver blackouts and brownouts.
ਸ਼੍ਰੀ ਡਟਨ ਨੇ ਦੇਸ਼ ਵਿੱਚ ਮਹਿੰਗਾਈ ਦਰ ਵਿੱਚ ਵਾਧੇ ਲਈ ਸਰਕਾਰ ਵੱਲੋਂ ਲਏ ਫੈਸਲਿਆਂ ਤੇ ਵੀ ਸਵਾਲ ਚੁੱਕੇ ਨੇ।
And over the course of the last 2.5 years, we've seen a threefold increase in the number of manufacturing businesses who have left Australia to go and build in Minnesota or go and build in Wyoming or Tennessee or in Malaysia or wherever it might be. We lose the jobs. We lose the economic productivity, and they import the aluminium at a higher price. So it's inflationary. And that's why, under this government, inflation's staying higher for longer.
ਸ਼੍ਰੀਮਤੀ ਜੌਨਸਨ ਦਾ ਆਖਣਾ ਹੈ ਕਿ ਨਵੇਂ ਐਲੂਮੀਨੀਅਮ ਉਤਪਾਦਨ ਕ੍ਰੈਡਿਟ ਤੋਂ ਉਦਯੋਗ ਨੂੰ ਕੁਝ ਪਰਿਵਰਤਨਸ਼ੀਲ ਸਹਾਇਤਾ ਪ੍ਰਦਾਨ ਕਰਨੀ ਚਾਹੀਦੀ ਹੈ। ਉਹ ਮੰਨਦੀ ਹੈ ਕਿ ਦੇਸ਼ ਦੇ ਊਰਜਾ ਬੁਨਿਆਦੀ ਢਾਂਚੇ ਅਤੇ ਪ੍ਰਣਾਲੀਆਂ ਦੇ ਵਿਕਾਸ ਦੇ ਨਾਲ ਨਾਲ ਜਦੋਂ ਊਰਜਾ ਦੀਆਂ ਕੀਮਤਾਂ ਪ੍ਰਤੀਯੋਗੀ ਪੱਧਰਾਂ 'ਤੇ ਵਾਪਸ ਨਹੀਂ ਆਉਂਦੀਆਂ ਉਦੋਂ ਤੱਕ ਅੰਤਰਿਮ ਸਹਾਇਤਾ ਦੀ ਲੋੜ ਹੁੰਦੀ ਹੈ। ਐਮਾ ਆਈਸਬੇਟ ਇੱਕ ਜਲਵਾਯੂ ਅਤੇ ਊਰਜਾ ਮਾਹਰ ਹੈ।
Really, the sort of advantage for the clean industries is going to come over time as internationally, essentially, carbon prices emerge in international markets.
ਕਾਬਲੇ ਗੌਰ ਹੈ ਕਿ ਦੇਸ਼ ਦੀਆਂ ਰਾਸ਼ਟਰੀ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਸਾਲ 2030 ਤੱਕ 82% ਬਿਜਲੀ ਸਪਲਾਈ ਨੂੰ ਨਵਿਆਉਣਯੋਗ ਸੋਮਿਆਂ ਤੋਂ ਪ੍ਰਾਪਤ ਕਰਨ ਦਾ ਟੀਚਾ ਰੱਖਿਆ ਹੈ। $40 billion ਤੋਂ ਵੱਧ ਦੇ ਨਵੇਂ ਵਿੰਡ, ਸੋਲਰ ਅਤੇ ਬੈਟਰੀ ਪ੍ਰੋਜੈਕਟਾਂ ਨੂੰ ਅੰਡਰਰਾਈਟ ਕਰਨ ਦਾ ਵਾਅਦਾ ਕਰਨ ਤੋਂ ਬਾਅਦ ਵੀ ਆਸਟ੍ਰੇਲੀਆ 40% ਟੀਚੇ ਤੋਂ ਕਾਫੀ ਪਿੱਛੇ ਹੈ। ਇਸੇ ਵਿਚਕਾਰ ਚੋਣਾਂ ਤੋਂ ਪਹਿਲਾਂ ਫੇਰ ਬਦਲ ਦੇ ਤਹਿਤ ਐਂਥਨੀ ਐਲਬਨੀਜ਼ੀ ਦੇ ਮੰਤਰੀ ਮੰਡਲ ਵਿੱਚ ਹੋਰ ਵੀ ਮਹਿਲਾਵਾਂ ਸ਼ਾਮਲ ਹੋਣਗੀਆਂ ਜਿਨ੍ਹਾਂ ਨੂੰ ਗਵਰਨਰ ਜਨਰਲ ਸੈਮ ਮੋਸਟਿਨ ਦੁਆਰਾ ਸਹੁੰ ਚੁਕਾਈ ਗਈ ਹੈ। ਸੋਸ਼ਲ ਸਰਵਿਸਿਜ਼ ਮੰਤਰੀ ਅਮਾਂਡਾ ਰਿਸ਼ਵਰਤ ਨੇ ਬਿੱਲ ਸ਼ੌਰਟਨ ਦੀ ਥਾਂ 'ਤੇ NDIS ਨੂੰ ਆਪਣੇ ਪੋਰਟਫੋਲੀਓ ਦੇ ਵਿੱਚ ਸ਼ਾਮਲ ਕੀਤਾ ਹੈ, ਜਦੋਂ ਕਿ ਵਿੱਤ ਮੰਤਰੀ ਕੈਟੀ ਗਲਾਗਰ ਨੇ ਸਰਕਾਰੀ ਸੇਵਾਵਾਂ ਮੰਤਰੀ ਦਾ ਅਹੁਦਾ ਸੰਭਾਲਿਆ ਹੈ। ਅਰਲੀ ਚਾਈਲਡਹੁੱਡ ਐਜੂਕੇਸ਼ਨ ਮੰਤਰੀ NALEE ਹੁਣ NDIS ਲਈ ਜੂਨੀਅਰ ਮੰਤਰੀ ਬਣ ਗਈ ਹੈ ਅਤੇ ਬਜ਼ੁਰਗ ਦੇਖਭਾਲ ਮੰਤਰੀ ਅਨੀਕਾ ਵੇਲਜ਼ ਨੂੰ ਕੈਬਨਿਟ ਵਿੱਚ ਤਰੱਕੀ ਦਿੱਤੀ ਜਾਣੀ ਹੈ। ਯਾਦ ਰਹੇ ਕਿ ਫੈਡਰਲ ਸਰਕਾਰ ਦੇ ਵਿੱਚ ਹੁਣ ਸੀਨੀਅਰ ਅਹੁਦਿਆਂ 'ਤੇ ਕਰੀਬ ਅੱਧੇ ਅਹੁਦੇ ਮਹਿਲਾਵਾਂ ਦੇ ਕੋਲ ਹਨ। SBS ਨਿਊਜ਼ ਦੇ ਲਈ ਹੇਲੀਨਾ ਕ੍ਰਿਸ਼ਨਾਮੂਰਤੀ ਅਤੇ ਸਾਰਾ ਤਮਿਸਕਾ ਦੀ ਇਹ ਰਿਪੋਰਟ ਪੰਜਾਬੀ ਵਿੱਚ ਅਨੁਵਾਦ ਕਰਕੇ ਪਤਰਸ ਮਸੀਹ ਦੁਆਰਾ ਪੇਸ਼ ਕੀਤੀ ਗਈ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।